332 ਅੰਗ ਤੇ 44ਵਾਂ ਸ਼ਬਦ ਗੌੜੀ ਰਾਗ ਦੇ ਵਿੱਚ ਭਗਤ ਕਬੀਰ ਜੀ ਬਖਸ਼ਿਸ਼ ਕਰ ਰਹੇ ਹਨ। ਗੌੜੀ ਚੇਤੀ ਤੋਂ ਭਾਵ ਚੇਤੀ ਇਹਦੀ ਜਾਤੀ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਓਅੰਕਾਰ ਜੋ ਕੇਵਲ ਇੱਕੋ ਇੱਕ ਹੈ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਉਹਦੀ ਪ੍ਰਾਪਤੀ ਹੈ। ਇਸ ਸ਼ਬਦ ਦੀ ਉਥਾਨ ਕਵੀ ਇਸ ਪ੍ਰਕਾਰ ਦੱਸੀ ਜਾਂਦੀ ਹੈ। ਸੋ ਇੱਕ ਵਾਰ ਕਬੀਰ ਜੀ ਦੇ ਸੇਵਕ ਵਪਾਰ ਵਿਹਾਰਕ ਬਿਜਨਸ ਕੰਮ ਕਾਰ ਲਈ ਬਾਹਰ ਜਾਣ ਲੱਗੇ। ਸੋ ਉਹਨਾਂ ਨੇ ਆਪਣੇ ਮਨ ਦੇ ਅੰਦਰ ਇਹ ਵਿਚਾਰ ਕੀਤਾ, ਸੰਕਲਪ ਧਾਰ ਕੇ ਬੇਨਤੀ ਕੀਤੀ ਕਿ ਆਪ ਦੀ ਕਿਰਪਾ ਨਾਲ ਅਸੀਂ ਕਾਰੋਬਾਰ ਕਰਨ ਲਈ ਬਾਹਰ ਚੱਲੇ ਹਾਂ। ਜੇ ਸਾਨੂੰ ਚੰਗਾ ਲਾਭ ਹੋ ਗਿਆ ਤਾਂ ਫਿਰ ਅਸੀਂ ਆਪ ਜੀ ਦੇ ਅੱਗੇ ਦਸਵੰਧ ਭੇਟ ਕਰਾਂਗੇ। ਦਸਵੰਧ ਇਸ ਕਰਕੇ ਭੇਟਾ ਕਰਨਾ ਵੀ ਚੰਗਾ ਲਾਭ ਹੋ ਜਾਵੇ। ਬਾਹਰ ਜਾ ਕੇ 5-7 ਮਹੀਨੇ ਕੰਮ ਕਾਰ ਕੀਤਾ ਤਾਂ ਸ਼ੁਭ ਸੰਕਲਪ ਦੇ ਹੋਣ ਕਰਕੇ ਉਹਨਾਂ ਵਪਾਰੀਆਂ ਨੂੰ ਬੜਾ ਲਾਭ ਹੋਇਆ। ਸੋ ਅੱਗੇ ਵਾਸਤੇ ਉਹਨਾਂ ਦੀ ਸ਼ਰਧਾ ਕਬੀਰ ਜੀ ਉੱਪਰ ਹੋਰ ਜ਼ਿਆਦਾ ਵੱਧ ਗਈ। ਜਦੋਂ ਮੁੜ ਕੇ ਕਾਸ਼ੀਪੁਰ 'ਚ ਆਏ, ਆਪਸ ਵਿੱਚ ਸਲਾਹ ਕੀਤੀ ਉਹਨਾਂ ਨੇ ਵੀ ਆਪਾਂ ਫੇਰ ਹੀ ਘਰ ਚੱਲਾਂਗੇ, ਪਹਿਲਾਂ ਗੰਗਾ ਇਸ਼ਨਾਨ ਕਰਕੇ ਕਬੀਰ ਜੀ ਦੀ ਭੇਟਾ ਦੇ ਚੱਲੀਏ। ਜੇ ਪਹਿਲਾਂ ਘਰ ਚਲੇ ਗਏ ਫਿਰ ਦਸਵੰਧ ਦੇਣਾ ਔਖਾ ਹੋ ਜਾਵੇਗਾ। ਸੋ ਉਹ ਗੰਗਾ ਵਿੱਚ ਇਸ਼ਨਾਨ ਕਰਨ ਤੋਂ ਪਹਿਲਾਂ ਕਿਨਾਰੇ ਉੱਤੇ ਬੈਠੇ ਪੰਡਿਆਂ ਕੋਲ ਕੱਪੜੇ ਉਤਾਰ ਗਏ। ਪੰਡਿਆਂ ਨੇ ਕੱਪੜੇ ਫੋਲ ਕੇ ਮਾਇਆ ਸਾਰੀ ਕੱਢ ਲਈ। ਜਦੋਂ ਇਹ ਕੱਪੜੇ ਪਾਉਣ ਲੱਗੇ ਤਾਂ ਖੀਸੇ ਖਾਲੀ ਦੇਖ ਕੇ ਹੈਰਾਨ ਹੋਏ। ਸੋ ਪੰਡਿਆਂ ਨੂੰ ਕਿਹਾ, ਤੁਸੀਂ ਸਾਡੀ ਦੌਲਤ ਚੁਰਾਈ, ਪਰ ਪੰਡੇ ਕਿਹੜਾ ਕੂੜੇ ਸੀ ਅੱਗਿਓਂ ਜਿਹੜੇ ਮੰਨ ਜਾਂਦੇ। ਉਹਨਾਂ ਬਹੁਤ ਦਬਕੇ ਮਾਰੇ ਪਰ ਪੰਡਤਾਂ ਨੇ ਉਹਨਾਂ ਦੀ ਜ਼ਰਾ ਪਰਵਾਹ ਨਾ ਕੀਤੀ। ਉਹ ਵਿਚਾਰੇ ਬਹੁਤ ਹੀ ਉਦਾਸ ਜਿਹੇ ਹੋ ਕੇ ਕਬੀਰ ਜੀ ਕੋਲ ਜਾ ਕੇ ਫਿਰ ਮੱਥਾ ਟੇਕ ਕੇ ਬੈਠ ਕੇ ਸਾਰੀ ਹੱਡ ਬੀਤੀ ਸੁਣਾਈ। ਉਸ ਸਮੇਂ ਕਬੀਰ ਜੀ ਨੇ ਉਹਨਾਂ ਦੀ ਹਾਲਤ ਵੇਖ ਕੇ ਸ਼ਬਦ ਉਚਾਰਿਆ ਅਤੇ ਵਪਾਰੀਆਂ ਨੂੰ ਧੀਰਜ ਦਿੱਤਾ, ਆਖਿਆ, ਭਾਈ ਸ਼ੁਕਰ ਕਰੋ, ਤੁਸੀਂ ਆਪਣਾ ਆਪ ਤਾਂ ਬਚਾ ਕੇ ਆ ਗਏ, ਨਹੀਂ ਤਾਂ ਇਹ ਪੰਡੇ ਅਜਿਹੇ ਨਧੜਕ ਕਸਾਈ ਨੇ ਜੋ ਜਾਨੋ ਮਾਰਨ ਤੋਂ ਵੀ ਘੱਟ ਨਹੀਂ ਗੁਜ਼ਾਰਦੇ। ਅਸਲ ਵਿੱਚ ਇਸ ਗੱਲ ਦਾ ਵੀ ਮੈਂ ਨਿਰਣਾ ਕਰ ਦੇਵਾਂ ਕਿ ਜਿਹੜਾ ਅਸਲ ਪੰਡਿਤ ਹੁੰਦਾ ਉਹ ਇਹੋ ਜਿਹੇ ਕੰਮ ਨਹੀਂ ਕਰਦਾ ਹੁੰਦਾ। ਪੰਡਿਤ ਦਾ ਭੇਖ ਧਾਰ ਕੇ ਠੱਗ ਲੋਕੀ ਨਦੀਆਂ ਦਰਿਆਵਾਂ ਦੇ ਕਿਨਾਰੇ ਤੇ ਬੈਠਿਆ ਕਰਦੇ ਸੀ। ਸੋ ਜਿਹੜੇ ਗਰੀਬ ਲੋਕ ਇਹੋ ਜਿਹੇ ਚਾਲ ਚੱਲਣ ਦੇ ਸਨ, ਉਹ ਅਸਲ ਪੰਡਤਾਂ ਨੂੰ ਵੀ ਬਦਨਾਮ ਕਰ ਦਿੰਦੇ ਸਨ। ਅਸਲ ਵਿੱਚ ਦੁਨੀਆਂ ਅੰਦਰ ਕੋਟਨ ਮੈਂ ਨਾਨਕ ਕਹੁ ਨਾਰਾਇਣ ਜੇ ਚੀਤ ਦੇ ਮਹਾਂਵਾਕ ਅਨੁਸਾਰ ਚੰਗੇ ਬੰਦੇ ਬਹੁਤ ਘੱਟ ਹੁੰਦੇ ਅਤੇ ਦਿਖਾਵੇ ਵਾਲੇ ਲੋਕ ਜ਼ਿਆਦਾ ਹੁੰਦੇ ਨੇ। ਸੋ ਵਪਾਰੀਆਂ ਨੇ ਆਖਿਆ, ਆਪ ਚੱਲ ਕੇ ਉਹਨਾਂ ਨੂੰ ਕੁਝ ਆਖੋ, ਸਮਝਾਓ ਵੀ ਇਹੋ ਜਿਹੇ ਕੰਮ ਨਾ ਕਰਨ। ਕਬੀਰ ਜੀ ਕਹਿਣ ਲੱਗੇ ਬਚਨ, ਐਸੇ ਲੋਕਾਂ ਸਿਉਂ ਕਿਆ ਕਹੀਏ। ਭਾਈ, ਇਹੋ ਜਿਹੇ ਭੈੜਿਆਂ ਲੋਕਾਂ ਨੂੰ ਕੀ ਆਖੀਏ, ਉਹਨਾਂ ਨਾਲ ਕੀ ਮੱਥਾ ਲਾਈਏ ਜਾ ਕੇ। ਜੋ ਪ੍ਰਭ ਕੀਏ ਭਗਤ ਤੇ ਬਾਹਜ, ਤਿੰਨ ਤੇ ਸਦਾ ਡਰਾਨੇ ਰਹੀ ਐ ਰਹਾਓ। ਜਿਨ੍ਹਾਂ ਨੂੰ ਪਰਮਾਤਮਾ ਨੇ ਆਪਣੀ ਭਗਤੀ ਕਰਾਉਣ ਤੋਂ ਬਾਹਰ ਕਰ ਦਿੱਤਾ, ਸੋ ਉਹਨਾਂ ਦੁਸ਼ਟਾਂ ਪਾਸੋਂ ਤਾਂ ਹਮੇਸ਼ਾ ਡਰਦੇ ਰਹਿਣਾ ਚਾਹੀਦਾ ਆਪਾਂ ਨੂੰ, ਕਿਉਂਕਿ ਉਹਨਾਂ ਨੇ ਆਪਣੀ ਇੱਜ਼ਤ ਲਾ ਹੀ ਲਈ ਹੈ ਬਸ, ਅਤੇ ਹੋਰਨਾਂ ਦੀ ਇੱਜ਼ਤ ਲਾਉਣ ਲਈ ਤਿਆਰ ਹੀ ਰਹਿੰਦੇ ਨੇ। ਇਸ ਲਈ ਉਹਨਾਂ ਕੋਲੋਂ ਆਪਾਂ ਨੂੰ ਸਦਾ ਡਰਦੇ ਹੀ ਰਹਿਣਾ ਚਾਹੀਦਾ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ। ਸੋ ਇਸ ਪ੍ਰਕਾਰ ਦੇ ਨਾਲ ਸਾਧ ਸੰਗਤ ਜੀ, ਉਹ ਜਿਹੜੇ ਆਦਮੀ ਨੇ ਕੈਸੇ ਹੁੰਦੇ ਹਨ, ਹਰ ਜਸ ਸੁਣ ਹੈ ਨਾ ਹਰ ਗੁਣ ਗਾਵੈ ਹੈ, ਬਾਤਨ ਹੀ ਅਸਮਾਨ ਗਿਰਾਵੈ ਹੈ। ਕਹਿੰਦੇ ਉਹ ਮੰਦੇ ਆਦਮੀ ਸਤਸੰਗ ਵਿੱਚ ਬੈਠ ਕੇ ਨਾ ਤਾਂ ਹਰੀ ਜਸ ਨੂੰ ਆਪਣੇ ਕੰਨਾਂ 'ਚ ਸੁਣਦੇ ਨੇ ਅਤੇ ਨਾ ਹੀ ਜੀਵ ਦੁਆਰਾ ਹਰੀ ਗੁਣ ਨੂੰ ਗਾਉਂਦੇ ਨੇ, ਸਗੋਂ ਗੱਲਾਂ ਬਾਤਾਂ ਕਰਕੇ ਅਸਮਾਨ ਨੂੰ ਗਰਾਉਂਦੇ ਨੇ। ਉਹ ਆਖਦੇ ਹਨ ਕਿ ਨਾ ਕੋਈ ਸਵਰਗ ਹੈ ਨਾ ਕੋਈ ਨਰਕ ਹੈ। ਇਸ ਲਈ ਅਜਿਹੇ ਚਾਰ ਵਾਕੀਏ ਦਾ ਮਤਲਬ ਨਾਸਤਿਕਾਂ ਨੂੰ ਕੀ ਆਖਣਾ। ਇਹ ਲੋਕ ਦੁਨੀਆਂ ਦੇ ਅੰਦਰ ਸਦਾ ਵਾਸਤੇ ਪਿੱਛੋਂ ਹੀ ਚਲੇ ਆ ਰਹੇ ਨੇ। ਹਰ ਜਸ ਸੁਣ ਹੈ ਨਾ ਹਰ ਗੁਣ ਗਾਵ ਹੈ। ਅੱਜ ਦਾ ਜਿਹੜਾ ਸਮਾਂ, ਇਹਦੇ ਵਿੱਚ ਵੀ ਇਹੋ ਜਿਹੇ ਹਾਲਾਤ ਨੇ। ਚਾਹੇ ਕੋਈ ਦੇਖ ਲਓ, ਗੁਰੂ ਘਰ ਦੇ ਵਿੱਚ ਲੋਕ ਆਉਂਦੇ ਨੇ, ਬਾਤਨ ਹੀ ਅਸਮਾਨ ਗਰਾਵਾ ਵਾਲੇ, ਜ਼ਿਆਦਾ ਗੱਲਾਂ ਬਾਤਾਂ ਨਾਲ ਅਸਮਾਨ ਢਾ ਦੇਣਾ, ਨਾ ਤਾਂ ਬਹਿ ਕੇ ਹਰੀ ਦਾ ਜਸ ਕਥਾ ਰਾਹੀਂ ਸ਼ਰਵਣ ਕਰਨਾ, ਨਾ ਹਰ ਗੁਣ ਗਾਵ ਹੈ ਕੀਰਤਨ ਦੇ ਰਾਹੀਂ ਗੁਣ ਗਾਉਣੇ, ਨਾ ਉਹਨਾਂ ਨੇ ਬਾਣੀ ਪੜ੍ਹਨੀ, ਨਾ ਉਹਨਾਂ ਨੂੰ ਬਾਣੀ ਕੰਠ, ਨਾ ਉਹਨਾਂ ਨੇ ਕਦੇ ਗੁਰੂ ਗ੍ਰੰਥ ਸਾਹਿਬ ਦੇ ਅਰਥ ਪੜ੍ਹੇ ਨੇ, ਨਾ ਹੀ ਗੁਰੂ ਸਿਧਾਂਤ ਨੂੰ ਜਾਣਦੇ ਨੇ। ਬਸ ਗੱਲਾਂ ਦੇ ਨਾਲ ਹੀ ਸਮਾਨ ਨੂੰ ਥੱਲੇ ਸੁੱਟੀ ਤੁਰੇ ਆਉਂਦੇ ਨੇ। ਐਸੇ ਲੋਗਨ ਸਿਓ ਕਿਆ ਕਹੀ ਹੈ, ਜੋ ਪ੍ਰਭ ਕੀਏ ਭਗਤ ਤੇ ਬਾਹਜ, ਤਿੰਨ ਤੇ ਸਦਾ ਡਰਾਨੇ ਰਹੀ ਹੈ ਰਹਾਓ। ਹੁਣ ਭਗਤ ਜੀ ਨੇ ਪਹਿਲਾਂ ਦੱਸ ਦਿੱਤਾ ਬਈ ਇਹੋ ਜਿਹੇ ਭੈੜਿਆਂ ਲੋਕਾਂ ਨੂੰ ਕੀ ਆਖੇ, ਉਹਨਾਂ ਨਾਲ ਕੀ ਮੱਥਾ ਲਾਈਏ, ਜਿਨ੍ਹਾਂ ਨੂੰ ਪਰਮਾਤਮਾ ਨੇ ਆਪਣੀ ਭਗਤੀ ਤੋਂ ਹੀ ਬਾਹਰ ਕੱਢ ਦਿੱਤਾ। ਵੀ ਇਹੋ ਜਿਹੇ ਤੋਂ ਕੀ ਭਗਤੀ ਕਰਾਉਣੀ ਹੈ, ਇਹੋ ਜਿਹੇ ਨੇ ਕੀ ਚੰਦ ਚਾੜਨੇ ਆ। ਉਹਨਾਂ ਦੁਸ਼ਟਾਂ ਪਾਸੋਂ ਕੋਲੋਂ ਹਮੇਸ਼ਾ ਡਰਦੇ ਰਹੀਏ, ਕਿਉਂਕਿ ਆਪ ਤਾਂ ਉਹਨਾਂ ਦੀ ਕੋਈ ਇੱਜ਼ਤ ਹੁੰਦੀ ਹੋਈ ਨਹੀਂ, ਸਾਰੀ ਦੁਨੀਆਂ ਥੂ ਥੂ ਕਰਦੀ ਹੁੰਦੀ ਉਹਨਾਂ ਨੂੰ, ਅਤੇ ਦੂਜਿਆਂ ਦੀ ਇੱਜ਼ਤ ਲਾਉਣ ਦੀ ਉਹ ਕਸਰ ਨਹੀਂ ਛੱਡਦੇ। ਅਤੇ ਜਿਹੜਾ ਬਾਅਦ ਵਿੱਚ ਉਹਨਾਂ ਦਾ ਹਾਲ ਹੋਣਾ, ਜਿਹੜੀ ਸਜ਼ਾ ਪਰਮਾਤਮਾ ਨੇ ਦੇਣੀ ਆ, ਉਹ ਫਿਰ ਉਹਨੂੰ ਹੀ ਪਤਾ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਆਪ ਨਾ ਦੇਹ ਚੁਰੂ ਪਰ ਪਾਨੀ, ਤੇ ਨਿੰਦਹ ਜੇ ਗੰਗਾ ਆਨੀ। ਆਪ ਤਾਂ ਕਿਸੇ ਪਿਆਸੇ ਲੋੜਵੰਦ ਦੁਖੀ ਆਦਮੀ ਨੂੰ ਕਦੇ ਚੂਲੀ ਭਰ ਪਾਣੀ ਵੀ ਨਹੀਂ ਪਿਆਇਆ, ਗਲਾਸ ਭਰ ਕੇ ਦਿੱਤਾ ਵੀ ਨਹੀਂ, ਭਾਵੇਂ ਉਹ ਸਾਹਮਣੇ ਤਿਹਾਇਆ ਹੀ ਮਰ ਜਾਵੇ। ਸਗੋਂ ਉਹਦੀ ਨਿੰਦਿਆ ਕਰਦੇ ਨੇ ਕਿ ਜਿਸ ਭਗੀਰਥ ਨੇ ਇਸ ਮਾਤ ਲੋਕ ਵਿੱਚ ਪਰਉਪਕਾਰ ਲਈ ਗੰਗਾ ਲਿਆਂਦੀ ਹੈ ਨਾ, ਸੋ ਉਹ ਗੰਗਾ ਜਿਹੜੀ ਆ ਭਗੀਰਥ ਨੇ ਲਿਆਂਦੀ, ਜਾਹਰ ਨਵੀ ਤਪੈ ਭਾਗੀਰਥ ਆਣੀ, ਇਹ ਮਹਾਰਾਜ ਨੇ ਬਾਣੀ ਅੰਦਰ ਕਥਨ ਕੀਤਾ। ਉਹਦੀ ਨਿੰਦਿਆ ਕਰਦੇ ਕਿ ਭਗੀਰਥ ਨੇ ਗੰਗਾ ਲਿਆਂਦੀ, ਐਵੇਂ ਗੱਲਾਂ ਮਾਰਦੇ। ਬੈਠਤ ਉਠਤ ਕੁਟਲਤਾ ਚੱਲ ਹੈ, ਆਪ ਗਏ ਔਰ ਨਹੂ ਕੱਲ ਹੈ। ਉੱਠਦਿਆਂ ਬਹਿੰਦਿਆਂ ਹਰ ਵੇਲੇ ਕੁਟਲਤਾਈਆਂ 'ਚ ਹੀ ਤੁਰਦੇ ਰਹੇ, ਜਿਵੇਂ ਬੜਾ ਮੈਂ ਬਹੁਤ ਰਾਜਨੀਤਿਕ, ਇਹ ਕੁਟਲਤਾਈ ਹੁੰਦੀ। ਮੈਂ ਤਾਂ ਪੂਰਾ ਚਾਣਕੀਆ ਹਾਂ, ਮੇਰੇ ਵਰਗਾ ਕੋਈ ਨਹੀਂ, ਮੈਂ ਤੈਨੂੰ ਇਹੀ ਜਿਹੀ ਨੀਤੀ ਦੱਸਾਂਗਾ, ਐਂ ਹੋ ਜਾਏਗਾ। ਉਲਟਾ ਅਗਲੇ ਨੂੰ ਖੁਦ ਛੱਡ ਦਿੰਦੇ, ਇਹੋ ਜਿਹੀ ਨੀਤੀ ਦੱਸਦੇ ਆ। ਸੋ ਇਹ ਆਪ ਤਾਂ ਸੰਸਾਰ ਦੀ ਤਰਫ ਗਏ ਨੇ ਅਤੇ ਹੋਰਨਾਂ ਨੂੰ ਸੰਸਾਰ ਵੱਲ ਘਾਲਾ ਪਾਉਂਦੇ ਨੇ, ਭਾਵ ਕਹਿਣਗੇ ਇੱਧਰ ਕੀ ਹੈ ਉੱਧਰ ਕੀ ਹੈ, ਕੰਮ ਕਰਨਾ ਚਾਹੀਦਾ, ਆ ਇੰਨੇ ਗੁਰਦੁਆਰੇ ਬਣਾਈ ਜਾਂਦੇ ਆ, ਇਹ ਅਕਾਲ ਸਕੂਲ ਹੋਣੇ ਚਾਹੀਦੇ ਆ, ਫਲਾਨੇ ਐਂ ਹੋਣਾ ਚਾਹੀਦਾ, ਬੜੀ ਗੱਲਾਂ ਦਿੰਦੇ ਆ, ਬਹੁਤ ਸਿੱਖਿਆ ਦਿੰਦੇ ਆ, ਜਿਵੇਂ ਦੂਜੇ ਨੂੰ ਪਤਾ ਹੀ ਨਹੀਂ ਹੁੰਦਾ ਕਿਸੇ ਨੂੰ। ਛਾੜ ਕੋ ਚਰਚਾ ਆਨ ਨਾ ਜਾਨ ਹੈ, ਬ੍ਰਹਮਾ ਹੂ ਕੋ ਕਹਿਓ ਨਾ ਮਨ ਹੈ। ਉਹਨਾਂ ਨੇ ਇੱਕ ਖੋਟੀ ਚਰਚਾ ਨੂੰ ਮੁੱਖ ਰੱਖਿਆ ਹੋਇਆ। ਉਹ ਜਿਹੜੀ ਚਰਚਾ ਹੁੰਦੀ, ਖੋਟੀ ਚਰਚਾ ਨੂੰ ਛੱਡ ਕੇ ਆਨ ਨਾ ਜਾਨ ਹੈ ਤੋਂ ਭਾਵ ਹੋਰ ਕੋਈ ਭਜਨ ਸਿਮਰਨ ਦੀ ਗੱਲ ਨਹੀਂ ਜਾਣਦੇ। ਜਦੋਂ ਦੇਖੋ ਬਸ ਨਿੰਦਾ, ਜਦੋਂ ਦੇਖੋ ਪੁੱਠਾ ਬੋਲਣਾ। ਕਹਿੰਦੇ ਉਹ ਤਾਂ ਬ੍ਰਹਮ ਦਾ ਕਿਹਾ ਹੋਇਆ ਜੋ ਹੈ ਨਾ ਵਾਕ, ਵੇਦਾਂ ਵਿੱਚ ਜਿਹੜੀ ਸਿੱਖਿਆ ਦਿੱਤੀ ਆ, ਉਹ ਤਾਂ ਉਹਨੂੰ ਨਹੀਂ ਮੰਨਦੇ। ਜੇ ਬ੍ਰਹਮਾ ਵੀ ਉਹਨਾਂ ਨੂੰ ਆ ਕੇ ਕਹਿ ਦੇਵੇ ਨਾ, ਕਹਿੰਦੇ ਇਹ ਤਾਂ ਐਵੇਂ ਗਪੌੜੇ ਮਾਰਦਾ। ਆਪ ਵੀ ਬ੍ਰਹਮਾ ਜੀ ਆ ਕੇ ਕਹਿ ਦੇਣ ਵੀ ਤੁਸੀਂ ਭਾਈ ਚੰਗੇ ਕੰਮ ਕਰਿਆ ਕਰੋ, ਉਹਦਾ ਕਿਹਾ ਹੋਇਆ ਵੀ ਇਹ ਮੰਨਣ ਨਾ ਲੋਕ। ਜਿਹੜਾ ਟੇਢਾ ਬੰਦਾ ਹੁਣ ਆ ਕਥਾ ਚੰਗੇ ਭਲੇ ਜਿਹੜੇ ਬੰਦੇ ਭਾਵ ਕਹਿਣ ਦੇ, ਉਹਨਾਂ ਨੂੰ ਗਿਆਨ ਨਹੀਂ ਹੁੰਦਾ, ਚਲੋ ਕਥਾ ਸੁਣਦੇ ਨੇ ਸਿੱਧੇ ਹੋ ਜਾਂਦੇ ਨੇ। ਕਈ ਤਾਂ ਇਹ ਜਿਹੇ ਨੇ ਜਿਨ੍ਹਾਂ ਨੂੰ ਇਹ ਕਥਾ ਵਿਆਹ ਵਰਗੀ ਲੱਗਦੀ ਹੈ, ਉਹ ਜਿੰਨੀਆਂ ਕਹੀਆਂ ਹੋਈਆਂ ਗੱਲਾਂ ਨੇ ਉਹ ਕਹਿੰਦੇ ਇਹ ਤਾਂ ਗੱਲਾਂ ਉਹੀ ਮਾਰੀਆਂ ਹੋਈਆਂ ਨੇ, ਕਿਉਂਕਿ ਇਸ ਰਸਤੇ ਉੱਤੇ ਆਏ ਨਹੀਂ ਉਹਨਾਂ ਨੇ ਕਦੇ, ਜਾਂ ਤਾਂ ਬੰਦਗੀ ਕੀਤੀ ਹੋਵੇ ਜਾਂ ਕਦੇ ਬੈਠੇ ਹੋਣ, ਇਸ ਕਰਕੇ ਉਹਨਾਂ ਨੂੰ ਸੋਝੀ ਨਹੀਂ ਪੈਂਦੀ। ਆਪ ਗਏ ਔਰ ਨਹੂ ਖੋ ਵਹਿ, ਆਗ ਲਗਾਏ ਮੰਦਰ ਮੈਂ ਸੋ ਵਹਿ। ਇਹ ਠੱਗ ਲੋਕ ਆਪ ਪਰਮੇਸ਼ਰ ਵੱਲੋਂ ਹਟ ਗਏ ਅਤੇ ਔਰਨ ਹੁੰਦਾ ਹੋਰਨਾਂ ਨੂੰ ਵੀ ਵਾਹਿਗੁਰੂ ਵੱਲੋਂ ਖੋਵੈ ਤੋਂ ਭਾਵ ਹਟਾਉਂਦੇ ਨੇ। ਜੇ ਕੋਈ ਮੰਦਰ ਸੁੱਤਾ ਪਿਆ ਹੋਵੇ ਉਹਨੂੰ ਮਾਰਨ ਵਾਸਤੇ ਅੱਗ ਲਗਾਉਂਦੇ ਇਹ ਜੀ ਅਤਤਾਈ ਕਰਦੇ ਨੇ। ਆਗ ਲਗਾਏ ਮੰਦਰ ਮੈਂ ਸੋਵ ਹੈ, ਤ੍ਰਿਸ਼ਨਾ ਰੂਪੀ ਅੱਗ ਲਾ ਕੇ ਸਰੀਰ ਰੂਪੀ ਮੰਦਰ ਸੌਂ ਰਹੇ ਨੇ, ਕਾਲ ਰੂਪੀ ਅਗਨੀ ਲਗਾ ਕੇ ਸਰੀਰ ਰੂਪੀ ਮੰਦਰ ਚ ਵਿਦਿਆ ਰੂਪੀ ਨੀਂਦ ਸੁੱਤੇ ਪਏ ਨੇ। ਆਗ ਲਗਾਏ ਮੰਦਰ ਮੈਂ ਸੋਵ ਹੈ, ਦੂਜੇ ਦੇ ਘਰਾਂ ਚ ਤਾਂ ਅੱਗ ਲਾ ਦੇਣੀ, ਨਿੰਦਾ ਚੁਗਲੀ ਕਰਕੇ ਇਹੀ ਜੀ ਗੱਲ ਕਹਾਉਣੀ ਅਗਲੇ ਦੇ ਘਰ ਚ, ਅਗਲੇ ਦੇ ਘਰ ਤਾਂ ਲੜਾਈਆਂ ਪਾ ਜਾਂਦੇ ਆ, ਆਪ ਆਰਾਮ ਨਾਲ ਆਪਦੇ ਘਰੇ ਸੌਂ ਜਾਂਦੇ ਜਾ ਕੇ। ਸੋ ਇਸ ਕਰਕੇ ਲੋਕਾਂ ਵਿੱਚ ਅੱਗ ਲਾ ਕੇ ਇਹਨਾਂ ਨੂੰ ਬੜੀ ਖੁਸ਼ੀ ਹੁੰਦੀ ਹੈ। ਤੇ ਇਸ ਪ੍ਰਕਾਰ ਜਿਹੜੀ ਲੋਕਾਂ ਦਾ ਕੋਈ ਭਲਾ ਹੋਣਾ ਹੁੰਦਾ, ਜਿਵੇਂ ਆਹ ਹੁਣ ਕਥਾ ਹੀ ਹੈ, ਆਪਾਂ ਕਥਾ ਸੰਸਾਰ ਦੇ ਭਲੇ ਲਈ ਕਰ ਰਹੇ ਹਾਂ, ਸਰਬੱਤ ਦਾ ਭਲਾ। ਰੋਜ਼ ਕਹਿੰਦੇ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਸਰਬੱਤ ਕਾ ਭਲਾ ਕਹਿੰਦੇ ਤਾਂ ਹਨ, ਪਰ ਜੇ ਕਥਾ ਸਿਰਫ ਸਿੱਖ ਹੀ ਸੁਣੇ, ਬਸ ਇਹ ਕਹਿੰਦੇ ਬਾਣੀ ਸਿਰਫ ਸਿੱਖ ਦਾ ਹੀ ਅਧਿਕਾਰ ਹੈ, ਕੀਰਤਨ ਸੁਣਨਾ ਜੀ ਇਹ ਤਾਂ ਜੀ ਸਿੱਖਾਂ ਨੂੰ, ਜੇ ਕੋਈ ਹੋਰ ਧਰਮ ਵਾਲਾ ਮਾੜਾ ਮੋਟਾ ਕਿਤੇ ਕੀਰਤਨ ਸੁਣਨ ਬਹਿ ਜਾਏ ਜਾਂ ਗੁਰਸਿੱਖ ਕਿਤੇ ਕਿਸੇ ਸਤਸੰਗ ਵਿੱਚ ਚਲੇ ਜਾਣ, ਵੀ ਚਲੋ ਉੱਥੇ ਮਹਾਰਾਜ ਦਾ ਪ੍ਰਕਾਸ਼ ਹੈ, ਬਾਣੀ ਪੜ੍ਹਦੇ ਨੇ, ਉੱਥੇ ਅੱਗ ਲਾਉਣ ਲੱਗ ਜਾਂਦੇ ਨੇ। ਅਤੇ ਅੱਗ ਲਗਾ ਕੇ ਦੁਨੀਆਂ ਅੰਦਰ ਮੰਦਰ ਮੈਂ ਸੋਵਾ, ਆਪਣੇ ਘਰੇ ਆਰਾਮ ਨਾਲ ਸੌਂਦੇ ਨੇ, ਉਹ ਨਹੀਂ ਠੀਕ, ਆਹ ਨਹੀਂ ਠੀਕ। ਆਪ ਗੁਰੂ ਤੋਂ ਬੇਮੁੱਖ ਨੇ, ਇਸ ਕਰਕੇ ਆਪ ਗੁਰੂ ਤੋਂ ਜਿਹੜਾ ਬੰਦਾ ਬੇਮੁੱਖ ਹੈ ਉਹ ਦੂਜੇ ਨੂੰ ਕੀ ਸਿੱਖਿਆ ਦੇ ਸਕਦਾ। ਆਵਰਨ ਹਸਤ ਆਪ ਹੈ ਕਾਨੇ ਤਿੰਨ ਕੋ ਦੇਖ ਕਬੀਰ ਲਜਾਨੇ। ਇਹੋ ਜਿਹੇ ਉਲਟ ਲੱਛਾਂ ਵਾਲੇ ਜਿਹੜੇ ਇਨਸਾਨ ਨੇ ਨਾ ਉਹ ਭੱਦਰ ਪੁਰਸ਼ ਆਵਰਨ ਹਸਤ, ਹੋਰਨਾਂ ਨੂੰ ਤਾਂ ਹੱਸਦੇ ਨੇ ਪਰ ਆਪ ਕਾਣੇ ਆ, ਕਿਉਂਕਿ ਉਹਨਾਂ ਦੀ ਇੱਕ ਅੱਖ ਹੀ ਹੈ ਵਿਵਹਾਰਕ ਅੱਖ, ਕਿੱਥੋਂ ਪੈਸਾ ਲੁੱਟਣਾ, ਕਿੱਥੋਂ ਖਾਣਾ, ਕਿੱਥੋਂ ਕੀ ਕਰਨਾ, ਪਰਮਾਰਥਕ ਅੱਖ ਉਹਨਾਂ ਦੀ ਬੰਦ ਹੈ। ਕਬੀਰ ਜੀ ਕਥਨ ਕਰਦੇ ਨੇ ਇਹੋ ਜਿਹੇ ਪੁਰਸ਼ਾਂ ਨੂੰ ਦੇਖ ਕੇ ਅਸੀਂ ਸ਼ਰਮਸਾਰ ਹੁੰਦੇ, ਬਹੁਤ ਸ਼ਰਮ ਆਉਂਦੀ ਹੈ ਕਿ ਕਿਉਂ ਅੱਗ ਲਾਉਂਦੇ ਹੋ ਲੋਕਾਂ ਦੇ ਘਰਾਂ 'ਚ, ਕਿਉਂ ਦੁਨੀਆਂ ਨੂੰ ਬਾਣੀ ਨਾਲ ਤੋੜਦੇ ਹੋ। ਸੋ ਜੋ ਮਨੁੱਖਾ ਦੇਹ ਨੂੰ ਐਵੇਂ ਬੇਅਰਥੀ ਲੋਕ ਗਵਾਈ ਜਾ ਰਹੇ ਨੇ ਉਹਨਾਂ ਉੱਤੇ ਬੜਾ ਅਫਸੋਸ ਹੁੰਦਾ। ਇਹ ਸੀ ਇਹਦਾ ਭਾਵ ਅਰਥ ਸਾਹਮਣੇ, ਇਹਦੇ ਅੰਦਰ ਅੰਤਰੀ ਭਾਵ ਅਰਥ ਕੀ ਹੈ। ਦੂਸਰਾ ਕਰਦੇ ਨੇ ਮੇਰ ਬੇਨਤੀ ਕੀਤੀ ਕਾਸ਼ੀ ਨਿਵਾਸੀ ਜੋ ਮਹਾਤਮਾ ਹਨ ਉਹਨਾਂ ਦੀ ਵਿਵਸਥਾ ਕਥਨ ਕਰੋ, ਉਹ ਕੈਸੇ ਨੇ। ਐਸੇ ਲੋਗਨ ਸਿਉਂ ਕਿਆ ਕਹੀ ਹੈ ਜੋ ਪ੍ਰਭ ਕੀਏ ਭਗਤ ਤੇ ਬਾਹਜ, ਤਿੰਨ ਤੇ ਸਦਾ ਡਰਾਨੇ ਰਹੀ ਹੈ ਰਹਾਓ। ਤਿੰਨ ਤੇ ਸਦਾ ਡਰਾਨੇ ਰਹੀ ਹੈ ਰਹਾਓ, ਕਹਿੰਦੇ ਅਜਿਹੇ ਮਹਾਤਮਾ ਲੋਕਾਂ ਨਾਲ ਕੀ ਕੁਛ ਕਹਿਣਾ ਜਿਨ੍ਹਾਂ ਮਹਾਤਮਾ ਨੂੰ ਪਰਮਾਤਮਾ ਨੇ ਆਪਣੀ ਭਗਤੀ ਕਰਾ ਕੇ ਸੰਸਾਰ ਤੋਂ ਬਾਹਰ ਕਰ ਦਿੱਤਾ। ਉਹਨਾਂ ਮਹਾਤਮਾ ਪਾਸੋਂ ਰੋਜ਼ ਡਰਦੇ ਰਹਿਣਾ ਚਾਹੀਦਾ ਆਪਾਂ ਨੂੰ, ਕਿਉਂਕਿ ਕਿਸੇ ਬੇਅਦਬੀ ਦੇ ਕਾਰਨ ਕਿਧਰੇ ਉਹ ਕੋਈ ਇਹੀ ਜਿਹੀ ਗੱਲ ਨਾ ਕਹਿ ਦੇਣ ਜਿਸ ਕਰਕੇ ਦੁੱਖ ਝੱਲਣਾ ਪਵੇ। ਕਹਿੰਦੇ ਹੁਣ ਮਹਾਤਮਾ ਦੇ ਗੁਣ ਸੁਣੋ ਅੰਤਰੀ ਭਾਵ ਦੇ ਵਿੱਚ। ਹਰ ਜਸ ਸੁਨਹਿ ਨਾ ਹਰ ਗੁਣ ਗਾਵਹਿ, ਬਤਨ ਹੀ ਅਸਮਾਨ ਗਿਰਾਵਹਿ। ਉਹ ਮਹਾਤਮਾ ਕੰਨਾਂ ਦੁਆਰੇ ਹਰੀ ਜਸ ਨੂੰ ਸੁਨਹਿਨ ਭਾਵ ਸੁਣਦੇ ਨੇ ਅਤੇ ਜੀਭਾਂ ਦੁਆਰਾ ਹਰੀ ਗੁਣਾਂ ਨੂੰ ਗਾਉਂਦੇ ਨੇ। ਹਰ ਜਸ ਸੁਨਹਿ ਨਾ ਹਰ ਗੁਣ ਗਾਵਹਿ, ਕਹਿੰਦੇ ਹਰੀ ਜਸ ਨੂੰ ਹੀ ਨਹੀਂ ਸੁਣਦੇ ਅਰਥਾਤ ਸੁਣਦੇ ਹਨ ਤੇ ਹਰੀ ਜਸ ਨੂੰ ਨਹੀਂ ਗਾਉਂਦੇ, ਕਹਿੰਦੇ ਗਾਉਂਦੇ ਨੇ। ਹਰ ਜਸ ਸੁਨਹਿ ਨਾ ਹਰ ਗੁਣ ਗਾਵਹਿ, ਇਸ ਕਰਕੇ ਅਕਾਲ ਪੁਰਖ ਦੇ ਜਿਹੜੇ ਪਿਆਰੇ ਮਹਾਤਮਾ ਹੁੰਦੇ ਨੇ ਉਹ ਕੀ ਕਰਦੇ ਨੇ, ਬਤਨ ਹੀ ਅਸਮਾਨ ਗਿਰਾਵਹਿ। ਉਹ ਮਹਾਤਮਾ ਆਪਣੀਆਂ ਗੱਲਾਂ ਬਾਤਾਂ ਦੁਆਰੇ ਜਿਗਿਆਸੂ ਦੀ ਜਿਹੜੀ ਅਸਮਾਨ ਹੁੰਦੀ ਹੈ ਨਾ, ਅਸਮਾਨ ਬਿਰਤੀ ਕਿਹੜੀ ਕਿ ਸਵਰਗ ਵਿੱਚ ਜਾਣ ਦੀ ਇੱਛਾ ਨੂੰ ਗਿਰਾ ਦਿੰਦੇ ਅੰਦਰੋਂ। ਇਸ ਕਰਕੇ ਬਾ ਦਾ ਮਤਲਬ ਸਾਕ, ਤਨ ਦੇ ਜੋ ਮਾਨ ਅਥਵਾ ਹੰਕਾਰ ਅਸ ਤੋਂ ਭਾਵ ਹੈ ਉਹਨੂੰ ਗਿਰਾ ਦਿੰਦੇ ਨੇ। ਬਤਨ ਹੀ ਅਸਮਾਨ ਗਿਰਾਵ ਹੈ, ਬਾ ਸਾਕ ਤੇ ਤਨ ਹੁੰਦਾ ਬਤਨ, ਬਾ ਤਨ, ਤਨ ਦੇ ਜੋ ਮਾਨ ਹੰਕਾਰ ਨੂੰ ਅਸ ਹੁੰਦਾ ਹੈ ਉਹਨੂੰ ਗਿਰਾ ਦਿੰਦੇ ਨੇ। ਸੋ ਮਹਾਤਮਾ ਅਸਮਾਨ ਹੁੰਦਾ ਸਵਰਗ ਵਿੱਚ ਜਾਣ ਦੀ ਬਾਤ ਨਹੀਂ ਕਰਦੇ, ਉਹਨਾਂ ਦੇ ਸਵਰਗ ਜਾਣ ਦੀ ਇੱਛਾ ਅੰਦਰੋਂ ਮੁੱਕ ਚੁੱਕੀ, ਗਿਰਾ ਦਿੱਤਾ। ਬਾਤਨ ਹੀ ਅਸਮਾਨ ਗਿਰਾਵ ਹੈ ਅਥਵਾ ਕਹਿਣ ਤੋਂ ਭਾਵ ਉਹਨਾਂ ਦੀ ਤਾਕਤ ਦੱਸੀ ਇੰਨੀ ਹੁੰਦੀ ਹੈ ਕਿ ਜੇ ਬਾਤਨ ਹੁੰਦਾ ਬਚਨ ਨਾਲ ਹੀ ਚਾਹੁਣ ਨਾ ਸਾਰਾ ਬ੍ਰਹਿਮੰਡ ਨਾਸ ਕਰਨਾ, ਇੱਕ ਵਾਕ ਕਹਿ ਕੇ ਤਾਰਿਆਂ ਨੂੰ ਥੱਲੇ ਸੁੱਟ ਸਕਦੇ ਨੇ, ਸੂਰਜ ਨੂੰ ਗਿਰਾ ਸਕਦੇ ਨੇ, ਚੰਦਰਮਾ ਨੂੰ ਗਿਰਾ ਸਕਦੇ ਨੇ। ਬਤਨ ਹੀ ਅਸਮਾਨ ਗਿਰਾਵ ਹੈ ਤੋਂ ਭਾਵ ਉਹ ਹਰੀ ਉਹਨਾਂ ਦੀ ਅਵਸਥਾ ਹੀ ਜੀ ਬਣ ਜਾਂਦੀ ਹੈ ਫਿਰ ਬਾਹਰਲੇ ਪਾਸਿਓਂ। ਆਓ ਹੁਣ ਅੰਤਰੀ ਬ੍ਰਹਮ ਗਿਆਨ ਦੀ ਗੱਲ ਕਰੀਏ। ਹਰ ਜਸ ਸੁਣੈ ਨਾ ਹਰ ਗੁਣ ਗਾਵ ਹੈ, ਕਹਿੰਦੇ ਜੀ ਉਹ ਕਦੇ ਹੁਣ ਦੇਖੇ ਤਾਂ ਹੈ ਨਹੀਂ, ਨਾ ਤਾਂ ਹਰੀ ਦਾ ਜਸ ਸੁਣਦੇ ਨੇ ਨਾ ਹਰੀ ਦਾ ਜਸ ਗਾਉਂਦੇ ਦੇਖੇ ਨੇ, ਸਾਰੀ ਸੰਗਤ ਅੰਦਰ ਬੈਠੀ ਹੈ ਉਹ ਕਦੇ ਸੰਗਤ 'ਚ ਨਹੀਂ ਦੇਖੇ। ਕਹਿੰਦੇ ਇਹ ਅਭਿਆਸ ਉਹ ਪਹਿਲਾਂ ਕਰ ਚੁੱਕੇ ਨੇ, ਪਿਛਲੇ ਜਨਮਾਂ 'ਚ ਕਰ ਚੁੱਕੇ ਨੇ। ਕਹਿੰਦੇ ਉਹ ਹੁਣ ਕੀ ਕਰਦੇ ਨੇ, ਕਹਿੰਦੇ ਉਹ ਬਤਨ ਹੀ ਅਸਮਾਨ ਗਿਰਾਵ ਹੈ, ਕਹਿੰਦੇ ਉਹਨਾਂ ਦੇ ਬਤਨ ਬਚਨ ਹੀ ਇਹੋ ਜਿਹੇ ਹੁੰਦੇ ਨੇ ਕਿ ਜਿਹੜਾ ਨਾ ਅਸਮਾਨ ਦੇ ਵਿੱਚ ਚੜਿਆ ਹੋਇਆ ਜੀਵ ਹੈ ਗੱਲਾਂ ਬਾਤਾਂ ਦੁਆਰਾ ਉਹਨੂੰ ਸੰਗਤ ਵਿੱਚ ਗਿਰਾਵ ਹੈ ਲੈ ਆਉਂਦੇ, ਸੰਗਤ ਦੇ ਵਿੱਚ ਲੈ ਆਉਂਦੇ ਨੇ। ਬਤਨ ਹੀ ਅਸਮਾਨ ਗਿਰਾਵ ਹੈ, ਕਹਿੰਦੇ ਬਤਨ ਹੀ ਉਹਨਾਂ ਦੇ ਬਚਨ ਹੀ ਐਸੇ ਹੁੰਦੇ ਨੇ ਕਿ ਅਸਮਾਨ ਦੇ ਵਿੱਚ ਗਿਰਾਵ ਹੈ। ਪਹਿਲਾਂ ਤਾਂ ਅਸੀਂ ਅਸਮਾਨ ਤੋਂ ਥੱਲੇ ਸੰਗਤ ਵਿੱਚ ਸੁੱਟਦੇ ਨੇ, ਫਿਰ ਉਹ ਸੰਗਤ ਵਿੱਚ ਜਾ ਬਹਿ ਕੇ ਜਦੋਂ ਬਚਨ ਕਰਦੇ ਨੇ ਉਸ ਵਕਤ ਇੱਥੇ ਅਸਮਾਨ ਨਾਮ ਬਤਨ ਵੀ ਅਸਮਾਨ ਗਿਰਾਵ ਹੈ ਤਾਂ ਮਤਲਬ ਅਸਮਾਨ ਕਹਿੰਦੇ ਦਸਮ ਦੁਆਰ ਨੂੰ। ਉਹ ਬਤਨ ਬਚਨਾਂ ਦੇ ਨਾਲ ਹੀ ਜਗਿਆਸੂ ਨੂੰ ਅਸਮਾਨ ਗਿਰਾਵ ਹੈ, ਦਸਮ ਦੁਆਰ ਤੱਕ ਗਿਰਾ ਦਿੰਦੇ ਭਾਵ ਉਠਾ ਦਿੰਦੇ ਨੇ, ਉੱਥੇ ਲਿਜਾ ਕੇ ਉਚਾਈ ਤੇ ਲਿਜਾ ਕੇ ਗਿਰਾਵ ਹੈ ਤੋਂ ਭਾਵ ਦਸਮ ਦੁਆਰ ਦੇ ਵਿੱਚ ਬਿਠਾ ਦਿੰਦੇ ਨੇ। ਬੈਖਰੀ ਤੋਂ ਸ਼ੁਰੂ ਕਰਕੇ ਫਿਰ ਮੱਧਮਾ ਪਸੰਤੀ ਪਰਾ ਬਾਣੀ ਦੇ ਰਾਹੀਂ ਰੋਮ ਰੋਮ ਅਭਿਆਸ ਕਰਦੇ ਹੋਏ ਬਿਰਤੀ ਆਗਿਆ ਚੱਕਰ ਨੂੰ ਤ੍ਰਿਕੁਟੀ ਨੂੰ ਭੰਨ ਕੇ ਦਸਮ ਦੁਆਰ ਤੱਕ ਚਲੇ ਗਈ ਬਤਨ ਹੀ। ਅਸਮਾਨ ਗਿਰਾਵ ਹੈ। ਸੋ ਬਾਤਨ ਹੀ ਭਾਵ ਬਚਨਾਂ ਦੇ ਨਾਲ ਹੀ ਜਗਿਆਸੂ ਨੂੰ ਅਸਮਾਨ ਤੱਕ ਲੈ ਜਾਂਦੇ ਨੇ ਤੇ ਦਸਮ ਦੁਆਰ ਵਿੱਚ ਲਿਜਾ ਕੇ ਬਿਠਾ ਦਿੰਦੇ ਨੇ। ਇਸ ਕਰਕੇ ਕਹਿੰਦੇ ਨੇ ਸੋ ਇਸ ਤਰ੍ਹਾਂ ਮਹਾਤਮਾ ਕੀ ਕਰਮ ਕਰਦੇ ਨੇ, ਆਪ ਨਾ ਦੇਹ ਚੁਰੂ ਪਰ ਪਾਣੀ। ਉਹ ਮਹਾਤਮਾ ਆਪਣੀ ਮੰਨ ਕੇ ਕਿਸੇ ਲੋੜਵੰਦ ਨੂੰ ਪਾਣੀ ਦੀ ਚੂਲੀ ਭਰ ਕੇ ਨਹੀਂ ਦਿੰਦੇ, ਪਰਮੇਸ਼ਰ ਦੀ ਮੰਨ ਕੇ ਦਿੰਦੇ ਨੇ। ਆਪਣ ਦੇਹ ਤੋਂ ਭਾਵ ਆਪਣੀ ਦੇਹ ਹੰਗਤਾ ਉਹਨਾਂ ਨੇ ਇਉਂ ਆ ਭਾਵ ਕੀਤੀ ਹੈ ਜਿਵੇਂ ਕੋਈ ਪਾਣੀ ਦੀ ਚੂਲੀ ਲੈ ਕੇ ਚੀਜ਼ ਮਨਸ ਦੇਵੇ ਤੇ ਫਿਰ ਉਹਨੂੰ ਅੰਗੀਕਾਰ ਨਹੀਂ ਕਰਦਾ। ਆਪਣ ਜਿਹੜੀ ਹੁੰਦੀ ਹੈ ਨਾ ਦੇਹ ਦਾ ਅਧਿਆਸ ਇਉਂ ਛੱਡ ਦਿੰਦੇ ਨੇ, ਚੂਲੀ ਕਿ ਪਾਣੀ ਡੋਲਦੀ ਕੋਈ ਖਾਸ ਫਰਕ ਨਹੀਂ ਪੈਂਦਾ। ਇਹ ਉਹਨਾਂ ਗੁਰਮੁਖਾਂ ਨੂੰ ਗੱਲਾਂ ਦੀ ਸਮਝ ਲੱਗਣੀ ਜਿਨ੍ਹਾਂ ਨੇ ਕਿਸੇ ਉੱਚ ਕੋਟੀ ਦੇ ਮਹਾਂਪੁਰਖ ਦੀ ਸੰਗਤ ਕੀਤੀ ਹੋਵੇ ਨਾ, ਜਿਹੜਾ ਪਹਿਲਾਂ ਵਿਦਾਂਤ ਤੋਂ ਜਾਣੂ ਹੋਵੇ, ਜਿਨ੍ਹਾਂ ਉੱਚੇ ਉੱਚੇ ਮਹਾਂਪੁਰਖਾਂ ਦੇ ਜੀਵਨ ਜਿਵੇਂ ਕੋਈ ਟਕਸਾਲ ਦੇ ਵਿੱਚ ਵਿਦਿਆਰਥੀ ਵੱਡੇ ਮਹਾਂਪੁਰਖਾਂ ਤੋਂ ਪੜ੍ਹੇ ਹੋਏ ਨੇ, ਜਾਂ ਵਿਦਾਂਤ ਦੇ ਜ਼ਿਕਰ ਜ਼ਿਆਦਾ ਸੰਤ ਬਾਬਾ ਈਸ਼ਵਰ ਸਿੰਘ ਜੀ ਰਾੜੇ ਵਾਲੇ ਨੇ, ਈਸ਼ਵਰ ਅਮੋਲਕ ਲਾਲ ਆਪਣੀ ਨਿੱਜੀ ਡੈਰੀ 'ਚ ਕੀਤੇ, ਉੱਥੋਂ ਦੇ ਬਚਨ ਹੈ ਇਹ। ਇਹ ਜਿਹੜੇ ਬੰਦੇ ਵਿਚਾਰੇ ਹਲੇ ਪੰਜ ਪੌੜੀਆਂ ਜਪਜੀ ਸਾਹਿਬ ਦੀਆਂ ਵੀ ਨਹੀਂ ਜਾਣਦੇ, ਕਦੇ ਮੂਲ ਮੰਤਰ ਦੀ ਇੱਕ ਮਾਲਾ ਵੀ ਨਹੀਂ ਕੀਤੀ, ਕਦੇ ਕੋਈ ਸਤਸੰਗ ਨਹੀਂ ਕੀਤਾ, ਉਹ ਇਹੀਆਂ ਗੱਲਾਂ ਸੁਣ ਕੇ ਚੱਕਰ 'ਚ ਪੈ ਜਾਂਦੇ ਆ। ਇਹ ਤੁਹਾਡੇ ਵਾਸਤੇ ਨਹੀਂ ਭਾਈ, ਇਹ ਤਾਂ ਉੱਚ ਕੋਟੀ ਦੇ ਗੁਰਮੁਖਾਂ ਲਈ ਬਚਨ ਹੋ ਰਹੇ ਨੇ। ਨਾਮ ਰੂਪੀ ਪਾਣੀ ਦੇ ਭਰਨੇ ਵਿੱਚ ਚੁਰੂ ਹੁੰਦੀ ਬਿਰਤੀ ਲਗਾ ਕੇ ਦੇਹ ਵਿੱਚ ਆਪਾਂ ਪਾ ਹੰਕਾਰ ਨਹੀਂ ਕਰਦੇ। ਸੋ ਇਸ ਕਰਕੇ ਨਾਮ ਰੂਪੀ ਪਾਣੀ ਦੇ ਭਰਨੇ ਵਿੱਚ ਜਿਹੜੀ ਚੁਰੂ ਹੁੰਦੀ ਆ ਨਾ, ਭਾਵ ਉਹਦੀਆਂ ਚੁਰੂ ਹੁੰਦਾ ਚੁਰੂ ਭਰ ਪਾਣੀ, ਇੱਕ ਚੂਲੀ ਇੱਕ ਭਰ ਪਾਣੀ, ਤਾਂ ਚੂਲੀ ਭਰ ਪਾਣੀ ਜਿਹੜਾ ਹੁੰਦਾ ਨਾ ਨਾਮ ਅੰਮ੍ਰਿਤ, ਉਹਨਾਂ ਦੇ ਮੁੱਖ ਦੇ ਵਿੱਚ ਹਰ ਵਕਤ ਚੂਲੀਆਂ ਅੰਦਰ ਨੂੰ ਲੰਘਦੀਆਂ ਰਹਿੰਦੀਆਂ ਨੇ। ਇਹ ਹੁਣ ਆ ਗਈ ਅਵਸਥਾ ਦੀ ਗੱਲ। ਕਈ ਗੁਰਮੁਖ ਕਹਿਣਗੇ ਮੂੰਹ ਚ ਇੰਨਾ ਰਸ ਆਉਂਦਾ ਵੀ ਪਾਣੀ ਦੇ ਜਿਵੇਂ ਪਾਣੀ ਦੀਆਂ ਘੁੱਟਾਂ ਲੰਘਦੀਆਂ, ਰਸ ਦੀਆਂ ਘੁੱਟਾਂ ਲੰਘਦੀਆਂ ਮੂੰਹ ਚ, ਫਿਰ ਉਹ ਹੰਕਾਰ ਨਹੀਂ ਕਰਦੇ। ਤੇ ਨਿੰਦਾ ਹੈ ਜੇ ਗੰਗਾ ਆਨੀ, ਕਹਿੰਦੇ ਉਹ ਪੁਰਸ਼ ਦੀ ਨਿੰਦਿਆ ਕਰਦੇ ਆ ਜਿਹਨੇ ਬਿਰਤੀ ਸੰਸਾਰ ਵੱਲ ਲਿਆਂਦੀ ਹੈ, ਕਿਉਂਕਿ ਗੰਗਾ ਥੱਲੇ ਧਰਤੀ ਤੇ ਵਗਦੀ ਹੈ। ਉਹਦੀ ਮਹਾਤਮਾ ਜਨ ਵੀ ਕਹਿੰਦੇ ਬੜਾ ਮਾੜਾ ਆਦਮੀ, ਹਰ ਟਾਈਮ ਸੰਸਾਰੀ ਬਿਰਤੀ ਵਾਲਾ, ਸੰਸਾਰੀ ਗੱਲਾਂ ਹੀ ਕਰੀ ਜਾਂਦਾ। ਇਸ ਕਰਕੇ ਬੈਠਤ ਉੱਠਤ ਕੁਟਲਤਾ ਚੱਲ ਹੈ, ਆਪ ਗਏ ਔਰ ਨਹੂੰ ਕੱਲ ਹੈ। ਬਹਿੰਦਿਆਂ ਉੱਠਦਿਆਂ ਕੁਟਲਤਾਈਆਂ ਨੂੰ ਚੱਲ ਹੈ ਅਭਾਵ ਕਰ ਦਿੰਦੇ ਉਹਨਾਂ ਦਾ। ਇੱਥੇ ਚੱਲ ਹੈ ਦਾ ਅਰਥ ਹੈ ਕੁਟਲਤਾਈਆਂ ਨੂੰ ਚੱਲ ਹੈ ਉਹਨਾਂ ਚੱਲਦੀ ਕਰ ਦਿੰਦੇ ਨੇ, ਚੱਲ ਬਈ ਤੂੰ ਤਾਂ ਚੱਲਦੀ ਲੱਗ ਇੱਥੋਂ, ਕੁਟਲਤਾਈਆਂ ਹੀ ਛੱਡ ਦਿੰਦੇ ਨੇ। ਜਿਹੜੇ ਜਗਿਆਸੂ ਉਹਨਾਂ ਦੇ ਪਾਸ ਉੱਠਦੇ ਬੈਠਦੇ ਨੇ ਉਹਨਾਂ ਦੀਆਂ ਟੇਢ ਤਾਈਆਂ ਦਾ ਹੀ ਅਭਾਵ ਕਰਦੇ ਨੇ। ਸਾਧ ਸੰਗਤ ਬੀਗਾ ਪੈਰ, ਸਤਸੰਗਤ ਦੀ ਤਰਫ ਚੱਲ ਕੇ ਗੁਰਾਂ ਪਾਸ ਬੈਠ ਕੇ ਜਿਨ੍ਹਾਂ ਨੇ ਮੋਹ ਰੂਪੀ ਲਤਾ ਹੁੰਦੀ ਵੇਲ, ਕੁੱਟ ਲਤਾ ਲਤ, ਇਹ ਅਲੱਗ ਅਲੱਗ ਕਰਕੇ ਇੱਥੇ ਅਰਥ ਹੋਣਾ, ਕੁੱਟ ਲਤਾ, ਲਤਾ ਹੁੰਦੀ ਵੇਲ ਨੂੰ ਕੁੱਟ ਦਿੱਤਾ, ਕੁੱਟ ਹੁੰਦਾ ਕੱਟ ਦਿੱਤਾ ਜਿਵੇਂ ਅਭਾਵ ਕਰ ਦਿੱਤਾ। ਉਹਨਾਂ ਨੇ ਸੰਸਾਰ ਨੂੰ ਉੱਠ ਜਾਣ ਵਾਲਾ ਨਿਸ਼ਚੈ ਕੀਤਾ। ਉਹ ਮਹਾਤਮਾ ਆਪ ਪਰਮੇਸ਼ਰ ਦੀ ਤਰਫ ਗਏ ਨੇ ਤੇ ਹੋਰਨਾਂ ਨੂੰ ਪਰਮੇਸ਼ਰ ਦੀ ਤਰਫ ਘੱਲ ਹੈ ਤੋਂ ਪਾਪ ਪਾਉਂਦੇ ਨੇ। ਇਹੀ ਜੀ ਡੂੰਘੀ ਕਥਾ ਮਹਾਂਪੁਰਖ ਬਾਬਾ ਗੁਰਬਚਨ ਸਿੰਘ ਜੀ ਖਾਲਸਾ, ਮਹਾਂਪੁਰਖ ਬੀਤਰਾਗ ਬ੍ਰਹਮ ਗਿਆਨੀ ਉਹਨਾਂ ਦੀ ਕਥਾ ਹੁਣ ਰਿਲੀਜ਼ ਵੀ ਹੋ ਚੁੱਕੀ ਹੈ, ਉਹ ਸੁਣ ਕੇ ਦੇਖਿਓ ਇਹੋ ਜਿਹੇ ਕਟਾਕਸ਼ ਦੇ ਅਰਥ ਨੇ। ਅਸਲ ਵਿੱਚ ਉਹ ਕਰਦੇ ਸੀ ਕਥਾ ਵਿਦਿਆਰਥੀਆਂ ਲਈ, ਤੇਜ਼ ਵੀ ਕਰਨੀ ਤੇ ਡੂੰਘਾਈ ਵਾਲੀ ਵੀ ਕਰਨੀ, ਨਾਲ ਨਾਲ ਸੰਗਤ ਬਹਿ ਕੇ ਸੁਣ ਵੀ ਲੈਂਦੀ ਸੀ। ਹੁਣ ਆਹ ਜਿਹੜੀ ਕਥਾ ਆਪਾਂ ਕਰਦੇ ਹਾਂ, ਇਹ ਜਿਹੜੇ ਉੱਚ ਕੋਟੀ ਦੇ ਟਕਸਾਲੀ ਵਿਦਿਆਰਥੀ ਹੈ ਜਾਂ ਵਿਦਾਂਤ ਵਾਲੇ ਨੇ ਜਿਨ੍ਹਾਂ ਨੂੰ ਪਤਾ ਕਿ ਕਟਾਕਸ਼ ਦੇ ਅਰਥ ਹੋ ਰਹੇ ਨੇ, ਇਹ ਉਹਨਾਂ ਨੂੰ ਹੀ ਸਮਝ ਲੱਗਦੀ। ਇਹ ਕਿਸੇ ਪੁਸਤਕ 'ਚ ਵੈਸੇ ਲਿਖੇ ਨਹੀਂ ਹੁੰਦੇ, ਅਨੁਭਵੀ ਹੁੰਦੇ ਨੇ। ਇਹ ਅੰਦਰੋਂ ਹੀ ਗਿਆਨ ਹੁੰਦਾ, ਫਿਰ ਉਹਦੇ ਨਾਲ ਹੀ ਅਰਥ ਆਉਂਦਾ। ਚਾੜ ਕੁਚਰਚਾ ਆਨ ਨਾ ਜਨ ਹੈ, ਬ੍ਰਹਮਾ ਹੂ ਕੋ ਕਹਿਓ ਨਾ ਮੰਨ ਹੈ। ਉਹਨਾਂ ਮਹਾਤਮਾ ਨੇ ਜਿਹੜੀ ਕੁਚਰਚਾ ਖੋਟੀ ਚਰਚਾ ਕਰਨੀ ਛੱਡ ਦਿੱਤੀ। ਛਾੜ ਕੁਚਰਚਾ, ਦੇਖੋ ਅਰਥ ਜਿਵੇਂ ਆਪਾਂ ਕਹੀਏ ਉਵੇਂ ਬਣ ਜਾਣਾ ਅਵਸਥਾ ਦੇ ਮੁਤਾਬਕ। ਗੁਰਬਾਣੀ ਐਸੀ ਹੈ ਕਿ ਪਹਿਲੀ ਵਾਲੇ ਵਿਦਿਆਰਥੀ ਲਈ ਵੀ ਹੈ, ਪੰਜਵੀਂ ਵਾਲੇ ਲਈ ਵੀ ਹੈ, ਦਸਵੀਂ ਵਾਲੇ ਲਈ ਵੀ ਹੈ, ਐਮ ਏ ਪੀ ਐਚ ਡੀ ਲਈ ਵੀ ਹੈ। ਜਿਹਾ ਜਿਹਾ ਕੋਈ ਇੱਛਾ ਕਰਕੇ ਆ ਜੇ ਬਾਣੀ ਹੋ ਜਾਏ ਜਵਾਬ ਦੇ ਦਿੰਦੀ ਹੈ। ਕਹਿੰਦੇ ਛਾੜ ਕੁਚਰਚਾ, ਬ੍ਰਹਮ ਗਿਆਨੀ ਨੇ ਹੁਣ ਕੁਚਰਚਾ ਜਿਹੜੀ ਸੀ ਖੋਟੀ ਚਰਚਾ ਕਰਨੀ ਛੱਡ ਦਿੱਤੀ। ਆਨ ਹੁੰਦਾ ਦਵੈਸ਼, ਆਨ ਹੁੰਦਾ ਹੋਰ, ਦਵੈਸ਼ ਵਾਲੀ ਤੇ ਹੋਰ ਦੇਵੀ ਦੇਵਤਿਆਂ ਦੀ ਉਪਾਸ਼ਨਾ ਕਰਨੀ ਨਹੀਂ ਜਾਣਦੇ। ਤੇ ਬ੍ਰਹਮਾ ਦਾ ਕਿਹਾ ਹੋਇਆ ਜੋ ਕਰਮ ਕਾਂਡ ਹੈ ਉਹਨੂੰ ਉਹ ਮਹਾਤਮਾ ਨਹੀਂ ਮੰਨਦੇ। ਹੁਣ ਜਿਹੜਾ ਬ੍ਰਹਮਾ ਨੇ ਵੇਦਾਂ ਦੇ ਵਿੱਚ 80,000 ਕਰਮ ਕਾਂਡ ਕਿਹਾ, 16,000 ਉਪਾਸ਼ਨਾ ਕਾਂਡ ਕਿਹਾ, ਇਸ ਕਰਕੇ ਬ੍ਰਹਮਾ ਤਾਂ ਭਾਵ ਮਨ ਦਾ ਕਿਹਾ ਹੋਇਆ ਨਹੀਂ, ਮਨ ਦੇ ਭਾਵ ਮਨ ਦੇ ਅਨੁਸਾਰ ਨਹੀਂ ਚੱਲਦੇ, ਕਿਉਂਕਿ ਇਹ ਅਰਥ ਜਿਹੜਾ ਲੱਗਣਾ ਇਹ ਗੌਣੀ ਬਿਰਤੀ ਦੇ ਨਾਲ ਹੈ। ਜਿਵੇਂ ਬ੍ਰਹਮਾ ਸ੍ਰਿਸ਼ਟੀ ਦੀ ਉਤਪਤੀ ਕਰਦਾ, ਇਵੇਂ ਮਨ ਵੀ ਆਪਣੇ ਸੰਕਲਪਾਂ ਦੁਆਰੇ ਕਈਆਂ ਚੀਜ਼ਾਂ ਦੀ ਉਤਪਤੀ ਕਰਦਾ ਹੈ। ਬੜੀ ਡੂੰਘੀ ਚੀਜ਼ ਹੈ, ਬ੍ਰਹਮਾ ਸ੍ਰਿਸ਼ਟੀ ਦੀ ਉਤਪਤੀ ਕਰਦਾ ਤੇ ਮਨ ਵੀ ਉਤਪਤੀ ਕਰ, ਮਨ ਰਾਤ ਨੂੰ ਸੁਪਨੇ ਘੜੀ ਜਾਂਦਾ। ਇਹੋ ਜਿਹੇ ਸੁਪਨੇ ਆਉਂਦੇ ਜਿਹੜੇ ਕਦੇ ਦੇਖਿਆ ਹੀ ਨਹੀਂ ਹੁੰਦਾ ਥਾਂ, ਇਹ ਵੀ ਬ੍ਰਹਮਾ ਨੂੰ ਘਾੜਤ ਘੜਦਾ। ਇਸ ਕਰਕੇ ਬ੍ਰਹਮਾ ਇੱਥੇ ਜਿਹੜਾ ਗੌਣੀ ਬਿਰਤੀ ਨਾਲ ਇਹ ਅਰਥ ਕਰਨਾ, ਇੱਕ ਸੰਕੇਤੀ ਅਰਥ ਹੁੰਦੇ ਨੇ, ਇੱਕ ਗੌਣੀ ਬਿਰਤੀ ਸੀ ਅਰਥ ਹੁੰਦੇ ਨੇ। ਗੌਣੀ ਬਿਰਤੀ ਤੋਂ ਮਤਲਬ ਕਿ ਬ੍ਰਹਮਾ ਜਿਵੇਂ ਰਚਨਾ ਕਰਦਾ ਮਨ ਵੀ ਕਰਦਾ, ਬ੍ਰਹਮਾ ਤੋਂ ਮਨ ਦਾ ਅਰਥ ਲੈਣਾ। ਆਪ ਗਏ ਔਰ ਨਹੂ ਖੋਵਹਿ, ਆਗ ਲਗਾਏ ਮੰਦਰ ਮੈਂ ਸੋਵਹਿ। ਉਹ ਮਹਾਤਮਾ ਆਪ ਤਾਂ ਸੰਸਾਰ ਵੱਲੋਂ ਗਏ ਗਏ ਨੇ, ਹਟ ਗਏ, ਅਤੇ ਔਰ ਹੋਰਨਾਂ ਨੂੰ ਵੀ ਸੰਸਾਰ ਵੱਲੋਂ ਖੋਵਹਿ ਤੋਂ ਭਾਵ ਹਟਾਉਂਦੇ ਨੇ। ਆਗ ਲਗਾਏ ਮੰਦਰ ਮੈਂ ਸੋਵਹਿ, ਇਹਦਾ ਭਾਵ ਕਿਵੇਂ ਕਰਾਂਗੇ? ਕਹਿੰਦੇ ਬ੍ਰਹਮ ਦ੍ਰਿਸ਼ਟੀ ਰੂਪੀ ਅਗਨੀ ਲਗਾ ਕੇ ਅਧਿਸ਼ਟਾਨ ਰੂਪੀ ਮੰਦਰ ਵਿੱਚ ਸੋਭਾ ਤੋਂ ਭਾਵ ਸਥਿਤ ਹੁੰਦੇ ਨੇ। ਪ੍ਰੇਮ ਰੂਪੀ ਅਗਨੀ ਲਗਾਉਣ ਨਾਲ ਦੇ ਅਗਨੀ ਲਗਾ ਕੇ ਸਤਸੰਗਤ ਰੂਪੀ ਮੰਦਰ ਵਿੱਚ ਸੋਭਾ ਸਥਿਤ ਹੋ ਜਾਂਦੇ ਨੇ। ਆਗ ਲਗਾਏ ਕਹਿੰਦੇ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਨੂੰ ਆਗ ਲਗਾ ਕੇ ਸਾੜ ਦਿੰਦੇ ਨੇ। ਸਭ ਚੀਜ਼ਾਂ ਸਾੜ ਕੇ ਸਵਾਹ ਕਰਕੇ ਜਾਗਰਤ ਅਵਸਥਾ, ਸੁਪਨ ਤੇ ਸਖੋਪਤ ਅਵਸਥਾ ਨੂੰ ਪਾਰ ਕਰਕੇ ਚੌਥੀ ਭੂਮਿਕਾ ਚ ਜਾ ਕੇ ਮੰਦਰ ਮੈਂ ਸੋਵੇਂ ਦਸਮ ਦੁਆਰ ਵਿੱਚ ਸਮਾਧੀ ਲਾ ਕੇ ਨਿਰਵਿਕਲਪ ਹੋ ਕੇ ਬਹਿ ਜਾਂਦੇ ਨੇ। ਐਸੀ ਸਮਾਧੀ ਲੱਗ ਜਾਂਦੀ ਨਿਰਵਿਕਲਪ, ਸਭ ਕੁਛ ਸਾੜ ਕੇ ਸਵਾਹ ਕਰ ਦਿੰਦੇ, ਦੇਹ ਦੇ ਆਸ ਵੀ ਸਾੜ ਦਿੰਦੇ ਨੇ, ਪੰਜ ਕੋਸ਼ਾਂ ਨੂੰ ਵੀ ਸਾੜ ਦਿੰਦੇ ਨੇ, ਪੰਜਾਂ ਵਿਕਾਰਾਂ ਨੂੰ ਵੀ ਸਾੜ ਦਿੰਦੇ ਨੇ, ਪੰਜਾਂ ਕਲੇਸ਼ਾਂ ਨੂੰ ਵੀ ਸਾੜ ਦਿੰਦੇ ਨੇ, ਰਜੋ ਤਮੋ ਸਤੋ ਨੂੰ ਵੀ ਸਾੜ ਦਿੰਦੇ ਨੇ। ਜਿੱਥੇ ਵੀ ਤਿੰਨ ਤਿੰਨ ਦੀ ਗੱਲ ਆਈ, ਤਿੰਨ ਤਿੰਨ ਬਿਰਤੀਆਂ ਹਰ ਪੱਖੋਂ ਲੈ ਕੇ ਸਾੜ ਕੇ ਚੌਥੀ ਭੂਮਿਕਾ ਚ ਨਿਰਵਿਕਲਪ ਸਮਾਧੀ ਜਾ ਕੇ ਮੰਦਰ ਮੈਂ ਸੋਵੇਂ ਸ਼ਾਂਤੀ ਰੂਪ ਨੀਂਦ ਚ ਸੌ ਜਾਂਦੇ ਨੇ। ਆਵਰਨ ਹਸਤ ਆਪ ਹੈ ਕਾਨੇ, ਤਿੰਨ ਕੌ ਦੇਖ ਕਬੀਰ ਲਜਾਨੇ। ਆਵਰਨ ਹੁੰਦਾ ਹੋਰਨਾਂ ਨੂੰ ਧੰਦਿਆਂ ਚ ਫਸਿਆ ਵੇਖ ਕੇ ਹੱਸਦੇ ਆ ਮਹਾਤਮਾ। ਅਰਥ ਦੇਖੋ ਉਹੀ ਆ, ਨਾਸਤਿਕਾਂ ਵੱਲ ਆਇਆ ਤਾਂ ਉੱਧਰ ਲੱਗ ਗਿਆ, ਗੁਰਮੁਖਾਂ ਦੀ ਬਿਰਤੀ ਬਣਾਤੀ ਤਾਂ ਉੱਧਰ ਲੱਗ ਗਿਆ, ਹੋਰਨਾਂ ਨੂੰ ਧੰਦਿਆਂ ਚ ਫਸਿਆ ਵੇਖ ਕੇ ਹੱਸਦੇ ਆ। ਉਹ ਕਿੱਧਰ ਫਸਿਆ, ਉਈ ਝਗੜੀ ਜਾਂਦਾ, ਲੜਾਈ ਕਰੀ ਜਾਂਦਾ, ਐਵੇਂ ਗਲਾਸ ਟੁੱਟ ਜੇ ਕੱਚ ਦਾ ਉੱਥੇ ਹੀ ਰੋਣ ਲੱਗ ਜਾਂਦਾ, ਨੁਕਸਾਨ ਹੋ ਗਿਆ ਸਾਡਾ, ਜੇ ਕੋਈ ਚੀਜ਼ ਆ ਗਈ ਤਾਂ ਹੱਸਣ ਲੱਗ ਜਾਂਦਾ। ਆਪ ਸੰਸਾਰ ਤੋਂ ਹੁੰਦਾ ਮਹਾਤਮਾ, ਕਾਨੇ ਹੁੰਦਾ ਲਾਂਭੇ ਹੋ ਜਾਣਾ, ਆਪ ਸੰਸਾਰ ਤੋਂ ਕਾਨੇ ਹੁੰਦਾ ਕਿਨਾਰੇ ਹੋ ਕੇ ਪਾਸੇ ਬਹਿ ਕੇ ਤਮਾਸ਼ਾ ਦੇਖਦੇ ਦੁਨੀਆਂ ਦਾ, ਕਿ ਦੇਖੋ ਦੁਨੀਆਂ ਮਾੜੀ ਮਾੜੀ ਗੱਲ ਪਿੱਛੇ ਲੜਦੀ, ਝਗੜਦੀ, ਰੌਲਾ ਪਾਉਂਦੀ, ਰੋਂਦੇ ਫਿਰਦੇ ਨੇ। ਤਿੰਨ ਕੌ ਦੇਖ ਕਬੀਰ ਲਜਾਨੇ, ਕਿ ਹੋਰਨਾਂ ਨੂੰ ਹੱਸਦੇ ਆ ਤੇ ਆਪ ਕਾਣੇ, ਕਿਉਂਕਿ ਵਿਵਹਾਰ ਕੱਖ ਉਹਨਾਂ ਦੀ ਮਹਾਤਮਾ ਦੀ ਬੰਦ ਹੈ ਅਤੇ ਇੱਕ ਪਰਮਾਰਥ ਅੱਖ ਖੁੱਲ ਗਈ ਹੈ। ਦੇਖੋ ਪਿਛਲੇ ਅਰਥ ਵਿੱਚ ਆਪਾਂ ਨੇ ਤਿੰਨ ਕੌ ਦੇਖ ਕਬੀਰ ਲਜਾਨੇ, ਅਵਰਨ ਹਸਤ ਆਪ ਹੈ ਕਾਣੇ, ਮਨਮੁਖ ਬੰਦੇ ਦੀ ਅੱਖ ਕਿਹੜੀ ਖੁੱਲੀ ਹੈ? ਕਾਣਾ ਉਹਦੀ ਪਰਮਾਰਥ ਕੱਖ ਬੰਦ ਹੈ, ਵਿਵਹਾਰ ਕੱਖ ਖੁੱਲੀ ਹੈ। ਕਹਿੰਦੇ ਸੰਤ ਵੀ ਕਾਣਾ ਹੋ ਗਿਆ, ਉਹ ਕਿਵੇਂ? ਕਹਿੰਦੇ ਉਲਟ ਗੱਲ, ਜਿਹੜੇ ਸੰਸਾਰੀ ਲੋਕ ਸੀ ਉਹਨਾਂ ਨੇ ਸੱਜੀ ਅੱਖ, ਖੱਬੀ ਅੱਖ ਚ ਆਤਮਾ ਹੁੰਦੀ ਹੈ, ਉਹ ਖੱਬੀ ਅੱਖ ਸੰਸਾਰੀ ਲੋਕਾਂ ਨੇ ਬੰਦ ਕਰ ਲਈ, ਆਤਮਾ ਵਾਲੀ ਸੱਜੀ ਬੁੱਧੀ ਵਾਲੀ ਅੱਖ ਖੋਲ ਕੇ ਸੰਸਾਰੀ ਵਿਵਹਾਰਕ ਵਿੱਚ ਫਸੇ ਹੋਏ ਨੇ। ਜਦੋਂ ਬ੍ਰਹਮ ਗਿਆਨ ਹੁੰਦਾ, ਆਤਮਕ ਗਿਆਨ ਹੁੰਦਾ, ਉਦੋਂ ਖੱਬੀ ਅੱਖ ਮਹਾਤਮਾ ਖੋਲ ਲੈਂਦੇ ਨੇ, ਇਹਨੂੰ ਕਹਿੰਦੇ ਵਿਵਹਾਰ ਪਰਮਾਰਥ ਕੱਖ। ਸੱਜੀ ਅੱਖ ਜਿਹੜੀ ਸੰਸਾਰਕ ਉਹ ਬੰਦ ਕਰ ਲੈਂਦੇ ਨੇ, ਉਹ ਵੀ ਕਾਣਾ, ਪਰ ਉਹ ਕਾਣਾ ਹੋਰ ਤਰ੍ਹਾਂ ਦਾ। ਕਹਿੰਦੇ ਹੋਰਨਾਂ ਨੂੰ ਹੱਸਦੇ ਤੇ ਆਪ ਕਾਣੇ, ਕਿਉਂਕਿ ਵਿਵਹਾਰ ਕੱਖ ਉਹਨਾਂ ਦੀ ਬੰਦ ਹੈ ਤੇ ਇੱਕ ਪਰਮਾਰਥ ਕੱਖ ਖੁੱਲੀ ਹੈ। ਅਵਰ ਨਾ ਹਸਤ, ਹੋਰਨਾਂ ਨੂੰ ਨਹੀਂ ਹੱਸਦੇ, ਕਿਉਂਕਿ ਆਪ ਕਿਨਾਰੇ ਜੋ ਹੋ ਗਏ, ਕਰਨਾ ਤਾਂ ਪਾਠ ਇਕੱਠਾ ਹੀ ਹੈ, ਪਰ ਜਦੋਂ ਆਪਾਂ ਅਰਥ ਕਰਨੇ ਨੇ ਕਟਾਕਸ਼ ਦੇ, ਉਦੋਂ ਫਿਰ ਇਸ ਪ੍ਰਕਾਰ ਜਦੋਂ ਅੰਤਰੀਵ ਅਰਥ ਕਰਨੇ ਉਦੋਂ ਇਹ ਗੱਲ ਆਉਂਦੀ। ਮਨ ਮੇਰੇ ਜਿਨ ਆਪਣਾ ਭਰਮ ਗਵਾਤਾ, ਤਿਸ ਕਹਿ ਪਾਣ ਹੈ ਕੋਈ ਨਾ ਪੂਲਾ, ਜਿਨ ਸਗਲੋ ਬ੍ਰਹਮ ਪਚਾਤਾ। ਸੋ ਪੰਜਵੇਂ ਪਾਤਸ਼ਾਹ ਦਾ ਬਚਨ ਹੈ। ਕਬੀਰ ਜੀ ਕਥਨ ਕਰਦੇ ਨੇ, ਉਹਨਾਂ ਐਸੇ ਗੁਰਮੁਖ ਮਹਾਤਮਾ ਨੂੰ ਦੇਖ ਕੇ ਅਸੀਂ ਲਜਾਏਮਾਨ ਹੁੰਦੇ ਹਾਂ ਕਿ ਐਸੇ ਗੁਣ ਸਾਡੇ ਵਿੱਚ ਰੱਤੀ ਭਰ ਵੀ ਨਹੀਂ ਹੈ। ਪਹਿਲਾਂ ਤਾਂ ਅਸੀਂ ਮਨਮੁਖਾਂ ਨੂੰ ਦੇਖ ਕੇ ਸ਼ਰਮਸਾਰ ਹੁੰਦੇ ਹਾਂ, ਸਾਰਾ ਦਿਨ ਖਾਣਾ ਪੀਣਾ ਹੱਸਣਾ ਸੌਣਾ, ਵਿਸਰ ਗਿਆ ਹੈ ਮਨ। ਕੰਨੀ ਸੂਤ ਕੰਨ ਪੈ ਲਾਏ ਤਬਾਰੀ ਖਾਹੇ, ਨਾਨਕਾਨਸਾ ਆਦਮੀ ਵੱਧੇ ਜੰਮਪੁਰ ਜਾਏ। ਦੂਜੇ ਪਾਸੇ ਇਹਨਾਂ ਨੂੰ ਦੇਖ ਕੇ ਤਾਂ ਐਂ ਸ਼ਰਮ ਆਉਂਦੀ ਹੈ ਸਾਰਾ ਦਿਨ ਹੱਡੀਆਂ ਹੀ ਖਾਈ ਜਾਂਦੇ ਆ, ਸ਼ਰਾਬਾਂ ਹੀ ਪੀ ਜਾਂਦੇ ਆ, ਬੇਸਵਾਵਾਂ ਕੋਲ ਹੀ ਜਾਈ ਜਾਂਦੇ ਆ, ਨਿੰਦਿਆ ਹੀ ਕਰੀ ਜਾਂਦੇ ਆ, ਖੋਹ ਖਿੰਜੀ ਕਰੀ ਜਾਂਦੇ ਆ। ਸੋ ਇਸ ਕਰਕੇ ਤੇ ਜਦੋਂ ਦੇਖਦੇ ਆ ਬ੍ਰਹਮ ਗਿਆਨੀ ਵੱਲ, ਬ੍ਰਹਮ ਗਿਆਨੀ ਵੱਲ ਦੇਖ ਕੇ ਤਾਂ ਸ਼ਰਮ ਆਉਂਦੀ ਆ ਵੀ ਹੇ ਮਹਾਰਾਜ, ਇਹ ਇੰਨੇ ਪਰਉਪਕਾਰੀ, ਇੰਨੇ ਚੰਗੇ, ਇੰਨੇ ਗੁਣ, ਇਹਨਾਂ ਚ ਇੰਨੀ ਬਿਰਤੀ ਉੱਚੀ, ਮਨ ਦਾ ਟਿਕਾਓ, ਵਿਕਾਰਾਂ ਤੋਂ ਰਹਿਤ, ਬਈ ਸਾਡੇ ਚ ਵੀ ਕਦੇ ਇਹੋ ਜਿਹੇ ਗੁਣ ਆਉਣਗੇ? ਉਹਨਾਂ ਨੂੰ ਦੇਖ ਕੇ ਐਂ ਸ਼ਰਮ ਆਉਂਦੀ ਆ, ਤੇ ਸੰਸਾਰੀ ਲੋਕਾਂ ਦੇਖ ਕੇ ਐਂ ਸ਼ਰਮ ਆਉਂਦੀ ਆ ਵੀ ਬਾਹਲੇ ਹੀ ਪੁੱਠੇ ਕੰਮ ਕਰ ਕਰਕੇ, ਬਹੁਤਾ ਹੀ ਮਾੜਾ ਕੰਮ ਕਰ ਕਰਕੇ ਪੈਸੇ ਕਮਾਉਂਦੇ ਆ, ਇਸ ਕਰਕੇ ਉਹਨਾਂ ਨੂੰ ਦੇਖ ਕੇ ਸ਼ਰਮ ਆਉਂਦੀ ਹੈ।